ਪਹਿਲਾ ਅਰਥ ਸਰੀਰ ਰੂਪੀ ਵਿਅਸ਼ਟੀ ਤਾਣੀ ਦਾ ਬੋਧਕ ਹੈ, ਦੂਜਾ ਜਿਹੜਾ ਹੈ ਉਹ ਜਗਤ ਰੂਪ ਸਮਸ਼ਟੀ ਤਾਣੀ ਦਾ ਬੋਧਕ ਹੈ। ਇਹ ਹੁਣ ਆ ਗਿਆ ਵਿਅਸ਼ਟੀ ਤੇ ਸਮਸ਼ਟੀ। ਪਹਿਲਾ ਅਰਥ ਸਰੀਰ ਰੂਪ ਵਿਅਸ਼ਟੀ ਤਾਣੀ ਦਾ ਬੋਧਕ ਹੈ, ਇਹ ਜਪਜੀ ਸਾਹਿਬ ਚ ਹੈ। ਵਿਅਸ਼ਟੀ ਉਪਾਧੀ ਕਰਕੇ ਜਿੱਥੇ ਲਿਖਿਆ ਸਮਸ਼ਟੀ ਉਪਾਧੀ ਕਰਕੇ ਉਹ ਬੜਾ ਕੁਛ ਦੱਸਿਆ ਉੱਥੇ ਪਹਿਲਾਂ ਹੀ। ਸੋ ਪਹਿਲਾ ਅਰਥ ਤਵੰਗ ਪਦ ਦਾ ਬੋਧਕ ਹੈ ਨੰਬਰ ਦੋ, ਦੂਜਾ ਅਰਥ ਤੱਤ ਪਦ ਦਾ ਬੋਧਕ ਹੈ। ਇਹ ਦੋਨੋਂ ਅਰਥ ਸੰਪਰਦਾਇ ਨੇ, ਮਹਾਤਮਾ ਇਹਦੇ ਹੋਰ ਅਰਥ ਵੀ ਕਰਦੇ ਨੇ। ਸੋ ਇਸ ਪ੍ਰਕਾਰ ਤਵੰਗ ਪਦ ਜਿਹੜਾ ਅਰਥ ਹੈ ਉਹ ਜਿਵੇਂ ਹੈ ਨਾ, ਪਹਿਲਾ ਅਰਥ ਸਰੀਰ ਰੂਪ ਵਿਅਸ਼ਟੀ ਤਾਣੀ ਦਾ ਬੋਧਕ ਹੈ, ਸਰੀਰ ਜੀਵ ਦਾ, ਇਹਨੂੰ ਕਹਿੰਦੇ ਤਵੰਗ ਪਦ। ਤੇ ਜਗਤ ਰੂਪ ਸਮਸ਼ਟੀ ਤਾਣੀ ਦਾ ਬੋਧਕ ਮਤਲਬ ਕਿ ਤੱਤ ਪਦ ਦਾ ਬੋਧਕ ਹੈ। ਫਿਰ ਅਸ ਪਦ ਹੁੰਦਾ ਪਰਮਾਤਮਾ, ਇਹ ਤਿੰਨ ਪਦ ਹੁੰਦੇ ਨੇ। ਤੀਸਰਾ ਭਾਵ ਅਰਥ ਕਹਿੰਦੇ ਨੇ ਫਿਰ ਪੁਨਾ, ਕਹਿੰਦੇ ਉਸ ਪੰਡਿਤ ਨੇ ਕਿਹਾ ਕਿ ਸੰਸਾਰ ਦੀ ਉਤਪਤੀ ਸ਼ਾਂਖ ਸ਼ਾਸਤਰ ਵਾਲੇ ਤਾਂ ਪ੍ਰਧਾਨ ਤੋਂ ਮੰਨਦੇ ਨੇ, ਨਿਆਇਕ ਪ੍ਰਮਾਣੂਆਂ ਤੋਂ ਮੰਨਦੇ ਨੇ, ਚਾਰ ਵਾਕੀ ਸੁਭਾਵ ਤੋਂ ਮੰਨਦੇ ਨੇ, ਤੇ ਮੀਮਾਂਸਾ ਵਾਲੇ ਕਰਮਾਂ ਤੋਂ ਮੰਨਦੇ ਨੇ, ਵਿਸ਼ੇਸ਼ਕ ਮਤ ਵਾਲੇ ਜਗਤ ਦੀ ਉਤਪਤੀ ਕਾਲ ਤੋਂ ਮੰਨਦੇ ਨੇ। ਇਸੇ ਤਰ੍ਹਾਂ ਹੋਰ ਅਨੇਕਾਂ ਮਤ ਉਹ ਆਪੋ ਆਪਣੇ ਅਕੀਦੇ ਅਨੁਸਾਰ ਜਗਤ ਦੀ ਉਤਪਤੀ ਮੰਨੀ ਬੈਠੇ। ਆਪ ਕਿਰਪਾ ਕਰਕੇ ਦੱਸੋ ਜਗਤ ਦੀ ਉਤਪਤੀ ਕਿਸ ਤਰ੍ਹਾਂ ਹੋਈ ਹੈ। ਫਿਰ ਉੱਤਰ ਦਿੰਦਿਆਂ ਫਿਰ ਸ਼ੁਰੂ ਕਰਦੇ ਨੇ, ਕਹਿੰਦੇ ਗਜ 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 21, ਗਾ ਹੁੰਦਾ ਗਿਆਨ ਸਰੂਪ ਜੋ ਪਰਮਾਤਮਾ ਹੈ, ਉਸ ਤੋਂ ਜਿਹੜਾ ਹੁੰਦਾ ਜ ਉਤਪਤ ਹੋਇਆ ਹੋਇਆ ਜੋ ਵੇਦ ਹੈ ਉਹ ਐਸੇ ਗਜ ਤੋਂ ਭਾਵ ਉਚਾਰਦਾ ਹੈ। ਗਜ ਦਾ ਅਰਥ ਉਚਾਰਨਾ ਵੀ ਹੈ, ਗ ਤੇ ਜ ਵੱਖਰੇ ਲਏ ਨੇ ਪਹਿਲਾਂ, ਫਿਰ ਗਜ ਇਕੱਠਾ ਲਿਆ, ਫਿਰ ਗ ਜ ਅੱਡ ਅੱਡ ਲੈਣੇ ਆ ਕਿ ਗ ਗਿਆਨ ਸਰੂਪ ਜੋ 21 ਇੱਕ ਈਸ਼ਵਰ ਹੈ ਨਾ। ਇਹ ਜਪਜੀ ਸਾਹਿਬ ਚ ਵੀ ਆਪਾਂ ਦੱਸਿਆ ਚੜ੍ਹੀਆ ਹੋਏ 21, ਉੱਥੇ 21 ਦਾ ਅਰਥ ਨਹੀਂ, ਉੱਥੇ ਇੱਕ ਦਾ ਹੀ ਹੈ। ਇੱਥੇ ਇਹਨਾਂ ਨੇ 21 ਦਾ ਇਸ ਪ੍ਰਕਾਰ ਕਬੀਰ ਜੀ ਨੇ ਦੱਸਿਆ, 21 ਦਾ ਅਰਥ ਹੈ ਇੱਕ ਈਸ਼ਵਰ, ਉਹੀ ਜਗਤ ਦੀ ਜ ਉਤਪਤੀ ਦਾ ਕਾਰਨ ਹੈ। ਪਿੱਛੇ ਮੈਂ ਦੱਸ ਆਇਆ ਸੀ ਕਿ ਜ ਦਾ ਅਰਥ ਹੁੰਦਾ ਉਤਪਤੀ, ਜ ਇਸ ਪ੍ਰਕਾਰ। ਹੁਣ ਸ਼ੰਕਾ ਇਹ ਕੀਤੀ ਕਿ ਉਹ ਨਿਮਿੱਤ ਕਾਰਨ ਹੈ ਜਾਂ ਉਪਾਦਾਨ ਕਾਰਨ ਹੈ, ਜਿਵੇਂ ਘੜੇ ਦਾ ਨਿਮਿੱਤ ਕਾਰਨ ਘੁਮਿਆਰ ਹੈ ਤੇ ਉਪਾਦਾਨ ਕਾਰਨ ਮਿੱਟੀ ਹੁੰਦੀ ਹੈ। ਸੋ ਹੁਣ ਆ ਦੂਸਰੀ ਕਲੇਹ ਮਿੱਟੀ ਜੀ ਆ ਗਈ, ਪਹਿਲਾਂ ਉਹ ਦੂਜੀ ਮਿੱਟੀ ਹੁੰਦੀ ਸੀ, ਉਹਦੇ ਬਰਤਨ ਬਣਦੇ। ਉੱਤਰ ਦਿੰਦਿਆਂ ਕਹਿੰਦੇ ਪੂਰੀ ਆ ਏਕ ਤਨਾਈ, ਇੱਕ ਜੋ ਪਰਮਾਤਮਾ ਨਾ ਉਹ ਸਜਾਤੀ ਵਜਾਤੀ ਸਵਗਤ ਭੇਦ ਤੋਂ ਰਹਿਤ, ਜਿਸ ਕਰਕੇ ਉਹ ਸਾਰਿਆਂ ਤਨਾਈ ਸਰੀਰਾਂ ਵਿੱਚ ਪੂਰੀਆਂ ਹੁੰਦਾ, ਪੂਰਨ ਹੈ। ਇਹ ਜਪਜੀ ਸਾਹਿਬ ਦੀ ਕਥਾ ਚ ਆ ਚੁੱਕਿਆ ਸਾਰਾ ਕੁਛ, ਫਿਰ ਵੀ ਮੈਂ ਦੱਸ ਦਿਆਂ, ਇਹ ਹਮੇਸ਼ਾ ਯਾਦ ਰੱਖਣਾ ਕਿ ਨਿਮਿੱਤ ਕਾਰਨ ਘੁਮਿਆਰ ਹੁੰਦਾ ਤੇ ਉਪਾਦਾਨ ਕਾਰਨ ਮਿੱਟੀ ਹੁੰਦੀ ਹੈ, ਤੇ ਸਜਾਤੀ ਵਜਾਤੀ ਸਵੈਗਤ ਭੇਦ ਰਹਿਤ ਇਹ ਤਿੰਨ ਹੁੰਦੇ ਨੇ। ਸਜਾਤੀ ਹੁੰਦਾ ਆਪਣੀ ਜਾਤੀ ਦਾ ਹੋਣਾ, ਵਜਾਤੀ ਹੁੰਦਾ ਜਿਵੇਂ ਆਪਣੀ ਜਾਤੀ ਦੇ ਮਨੁੱਖ ਨੇ, ਸੱਤ ਅਰਬ ਦੀ ਆਬਾਦੀ ਜਿਨ੍ਹਾਂ ਦੀ, ਵਜਾਤੀ ਹੁੰਦਾ ਦੂਜੀਆਂ ਜਾਤੀਆਂ ਜਿਵੇਂ ਗਾਂ ਮੱਝ ਆਦਿਕ ਨੇ, ਪਸ਼ੂ ਪੰਛੀ ਨੇ। ਸੁਗਤ ਹੁੰਦਾ ਜਿਵੇਂ ਦਰਖਤ, ਜਿਵੇਂ ਦਰਖਤ ਦੀਆਂ ਆਪਣੇ ਆਪ ਤੋਂ ਟਾਹਣੀਆਂ, ਆਪਣੇ ਆਪ ਤੋਂ ਹੀ ਗਾਹਾਂ ਗਾਹਾਂ ਪੱਤੇ ਟਾਹਣੀਆਂ ਫੁੱਲ ਫਲ ਬਣਦੇ ਨੇ। ਪਰਮਾਤਮਾ ਇਹਨਾਂ ਤਿੰਨਾਂ ਭੇਦਾਂ ਤੋਂ ਰਹਿਤ ਹੈ, ਸਜਾਤੀ ਵਜਾਤੀ ਸੁਗਤ ਭੇਦ ਤੋਂ ਰਹਿਤ ਹੈ ਵਾਹਿਗੁਰੂ, ਸਰੀਰਾਂ ਵਿੱਚ ਪੂਰਨ ਹੈ। ਇਸ ਕਰਕੇ ਉਹ ਪਰਮਾਤਮਾ ਅਭਿੰਨ ਨਿਮਿੱਤ ਉਪਾਦਾਨ ਕਾਰਨ ਹੈ। ਇਹ ਹੋਰ ਵੀ ਗਾਹਾਂ ਆ ਗਿਆ, ਅਭਿੰਨ ਨਿਮਿੱਤ ਉਪਾਦਾਨ ਕਾਰਨ, ਭਾਵ ਨਿਮਿੱਤ ਕਾਰਨ ਵੀ ਉਹੀ ਆ ਤੇ ਉਪਾਦਾਨ ਕਾਰਨ ਵੀ ਉਹੀ ਹੈ। ਹੁਣ ਇੱਥੇ ਫੇਰ ਦੱਸਦੇ ਹਾਂ ਦੁਬਾਰਾ, ਜਿਵੇਂ ਇਹ ਦੁਬਾਰਾ ਰਿਕਾਰਡ ਵਾਲਾ ਦੁਬਾਰਾ ਨਹੀਂ, ਯਾਨੀ ਕਿ ਦੁਬਾਰਾ ਦੱਸ ਰਹੇ ਹਾਂ, ਜਿਵੇਂ ਘੜੇ ਦਾ ਨਿਮਿੱਤ ਕਾਰਨ ਦੱਸਿਆ ਆਪਾਂ ਘੁਮਿਆਰ ਹੈ ਤੇ ਉਪਾਦਾਨ ਕਾਰਨ ਮਿੱਟੀ। ਜੇ ਘੁਮਿਆਰ ਬੈਠਾ ਵੀ ਚਲੋ ਮੈਂ ਘੜਾ ਬਣਾ ਦਿਆਂ, ਮਿੱਟੀ ਨਾ ਹੋਵੇ ਉਹ ਘੜਾ ਨਹੀਂ ਬਣਾ ਸਕਦਾ, ਚੱਕ ਨਾ ਹੋਵੇ ਡੰਡਾ ਨਾ ਹੋਵੇ, ਜੇ ਮਿੱਟੀ ਹੈ ਡੰਡਾ ਹੈ ਘੁਮਿਆਰ ਸਭ ਰੈਡੀ ਪਿਆ ਸਮਾਨ, ਪਰ ਘੁਮਿਆਰ ਹੈ ਨਹੀਂ, ਫਿਰ ਵੀ ਭਾਂਡੇ ਨਹੀਂ ਬਣਦੇ। ਪਰ ਪਰਮੇਸ਼ਰ ਵਿੱਚ ਇਹ ਚੀਜ਼ ਨਹੀਂ ਹੈ, ਕਹਿੰਦੇ ਉਹ ਪਰਮਾਤਮਾ ਅਭਿੰਨ ਨਿਮਿੱਤ ਉਪਾਦਾਨ ਕਾਰਨ ਹੈ, ਭਾਵ ਨਿਮਿੱਤ ਕਾਰਨ ਵੀ ਉਹੀ ਹੈ ਤੇ ਉਪਾਦਾਨ ਕਾਰਨ ਵੀ ਆਪ ਹੀ ਹੈ। ਜਿਵੇਂ ਮੱਕੜੀ ਜਾਲੇ ਦਾ ਨਿਮਿੱਤ ਕਾਰਨ ਵੀ ਆਪ ਹੀ ਹੈ ਤੇ ਉਪਾਦਾਨ ਕਾਰਨ ਵੀ ਆਪ ਹੀ ਹੈ ਮੱਕੜੀ। ਸੋ ਸਪਾਈਡਰ ਜਿਹੜੀ ਹੁੰਦੀ ਹੈ, ਕਿਉਂਕਿ ਸ਼ੁੱਧ ਮਾਇਆ ਚੇਤਨ ਤੇ ਚੇਤਨ ਦਾ ਪ੍ਰਤੀਬਿੰਬ ਇਹਨਾਂ ਤਿੰਨਾਂ ਦੇ ਮਿਲਾਪ ਦਾ ਨਾਮ ਹੀ ਈਸ਼ਵਰ ਹੈ। ਸੋ ਇਸ ਈਸ਼ਵਰ ਦੇ ਸਰੂਪ ਵਿੱਚ ਜੋ ਸ਼ੁੱਧ ਮਾਇਆ ਭਾਗ ਹੈ ਉਹ ਤਾਂ ਸ੍ਰਿਸ਼ਟੀ ਦੀ ਉਤਪਤੀ ਦਾ ਉਪਾਦਾਨ ਕਾਰਨ ਹੈ ਤੇ ਚੇਤਨ ਭਾਗ ਨਿਮਿੱਤ ਕਾਰਨ ਹੈ। ਬੜੀ ਡੂੰਘੀ ਚੀਜ਼ ਹੈ, ਸੁਣਾ ਦੇਣੀ ਮੇਰੇ ਲਈ ਤਾਂ ਜ਼ਰੂਰੀ ਹੁੰਦੀ ਹੈ। ਜਦੋਂ ਪਟਿਆਲੇ ਕਥਾ ਕੀਤੀ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ, ਸੋ ਜਿਹੜੀ ਆਪਣੀ ਆਤਮ ਗਿਆਨ ਦੀ ਕਥਾ ਹੈ, ਮੈਂ ਤਾਂ ਕਰਨੀ ਸੀ ਵਿਸਥਾਰ ਨਾਲ, ਪਰ ਜਿਹੜੇ ਨਾਲ ਸਿੰਘ ਪਾਠ ਕਰਦੇ ਸੀ ਉਹ ਵੀ ਕਹਿਣ ਕੀ ਸ਼ੁਰੂ ਕਰ ਲਿਆ ਅੱਗੇ ਕਿਸੇ ਗਿਆਨੀ ਨੇ ਕੀਤੀ ਤਾਂ ਹੈ ਨਹੀਂ ਇਹ, ਇਕੱਠੇ ਪੱਤਰੇ ਜੇ ਪਲਟ ਦਿੰਦੇ ਸੀਗੇ, ਚਲੋ ਛੱਡੋ ਪਰੇ। ਫਿਰ ਸੰਗਤ ਵਿੱਚੋਂ ਜਿਹੜੇ ਬਜ਼ੁਰਗ ਹੋਰ ਜੇ ਉਹ ਸਾਰੇ ਇਹ ਜੀ ਕੀ ਸ਼ੁਰੂ ਕਰ ਲਿਆ ਨਵੀਂ ਚੀਜ਼, ਸਾਡੀ ਸਮਝ ਸਾਖੀਆਂ ਸੁਣਾਇਆ ਕਰੋ। ਮੈਂ ਕਿਹਾ ਜੇ ਸਾਰੀ ਉਮਰ ਸਾਖੀਆਂ ਸੁਣਦੇ ਰਹੇ ਸਾਖੀਆਂ ਜੋਗੇ ਰਹਿ ਜਾਣਾ, ਕੋਈ ਗਿਆਨ ਦੀ ਗੱਲ ਵੀ ਸੁਣ ਲਿਆ ਕਰੋ। ਜੇ ਗਿਆਨ ਦੀ ਗੱਲ ਸੁਣੋਗੇ ਤਾਂ ਗਿਆਨ 'ਚ ਵਾਧਾ ਹੋਵੇਗਾ। ਇਸ ਕਰਕੇ ਕਈ ਚੀਜ਼ਾਂ ਹੁੰਦੀਆਂ ਪਹਿਲਾਂ ਨਹੀਂ ਵੀ ਸਮਝ ਲੱਗਦੀਆਂ, ਹੌਲੀ ਹੌਲੀ ਸਮਝ ਲੱਗ ਜਾਣਗੀਆਂ। ਹੈ ਇੰਟਰਸਟਿੰਗ ਹੈ, ਬਹੁਤ ਬੜੀ ਵਧੀਆ ਚੀਜ਼ ਹੈ। ਸਮਝ ਤਾਂ ਲੱਗੇ ਨਾ ਕਿ ਸ੍ਰਿਸ਼ਟੀ ਸਾਜਦਾ ਕਿਵੇਂ ਵਾਹਿਗੁਰੂ। ਫਿਰ ਸੁਣੋ, ਕਹਿੰਦੇ ਸ਼ੁੱਧ ਮਾਇਆ ਚੇਤਨ ਪਰਮਾਤਮਾ ਹੁੰਦਾ ਅਤੇ ਚੇਤਨ ਦਾ ਪ੍ਰਤੀਬਿੰਬ, ਉਹਦੀ ਜਿਹੜੀ ਚੇਤਨ ਦਾ ਪ੍ਰਤੀਬਿੰਬ ਵੀ ਹੁੰਦਾ ਇੱਕ ਛਾਇਆ, ਇਹਨਾਂ ਤਿੰਨਾਂ ਦੇ ਮਿਲਾਪ ਦਾ ਨਾਮ ਹੀ ਈਸ਼ਵਰ ਹੈ। ਇਸ ਈਸ਼ਵਰ ਦੇ ਸਰੂਪ ਵਿੱਚ ਜੋ ਸ਼ੁੱਧ ਮਾਇਆ ਭਾਗ ਹੈ ਉਹ ਤਾਂ ਸ੍ਰਿਸ਼ਟੀ ਦੀ ਉਤਪਤੀ ਦਾ ਉਪਾਦਾਨ ਕਾਰਨ ਬਣਦਾ ਸ਼ੁੱਧ ਮਾਇਆ, ਅਤੇ ਚੇਤਨ ਭਾਗ ਨਿਮਿੱਤ ਕਾਰਨ ਹੈ। ਉਸ ਪਰਮਾਤਮਾ ਦੀ ਪ੍ਰਾਪਤੀ ਕਿਸ ਪ੍ਰਕਾਰ ਹੁੰਦੀ ਤਾਂ ਉੱਤਰ ਦਿੰਦੇ ਨੇ, ਨਵ ਪਹਿਲੇ ਨਵ ਦਾ ਭਗਤੀ ਕਰੇ, ਫਿਰ ਦਸ, ਫਿਰ ਦਸ ਦਾ ਭਗਤੀ ਕਰੇ, ਭਾਵ ਅਭੇਦ ਭਗਤੀ ਕਰੇ ਤਾਂ ਉਸਦੀ ਪ੍ਰਾਪਤੀ ਹੁੰਦੀ ਹੈ। ਉਹ ਨਵ ਦਾ ਭਗਤੀ ਆਪਾਂ ਸੁਣੀ ਹੋਈ ਹੈ, ਕਿਤੇ ਆ ਜੂਗਾ ਇਹਦਾ ਪ੍ਰਸੰਗ ਵੀ। ਹੁਣ ਸ਼ੰਕਾ ਉੱਠੀ ਕਿ ਉਹਦੀ ਪ੍ਰਾਪਤੀ ਦਾ ਹੋਰ ਵੀ ਕੋਈ ਸਾਧਨ ਹੈ ਜਾਂ ਨਹੀਂ। ਸਾਠ ਸੂਤ ਨਵ ਖੰਡ, ਸਾਠ ਹੁੰਦਾ ਮੂਰਖਤਾ ਦੇ, ਸੂਤ ਹੁੰਦਾ ਸਹਿਤ, ਪੰਜ ਕਾਮ ਆਦਿਕ ਅਤੇ ਚਾਰ ਰਾਗ ਦਵੈਖ ਹਰਖ ਸੋਗੇ, ਇਹਨਾਂ ਨਵਾਂ ਦਾ ਖੰਡ ਕਰੇ। ਖੰਡ ਹੁੰਦਾ ਟੁਕੜਾ, ਖੰਡ ਖੰਡ ਹੁੰਦਾ ਟੁਕੜੇ ਟੁਕੜੇ ਆ ਭਾਵ ਕਰ ਦੇਵੇ, ਖੰਡ ਤਾਂਹੀਓ ਉਹਦਾ ਨਾਂ ਖੰਡ ਹੈ ਕਿ ਟੁਕੜੇ ਟੁਕੜੇ ਹੁੰਦੀ ਹੈ। ਬਹੱਤਰ ਪਾਠ ਲੱਗੋ ਅਧਿਕਾਈ, ਸੋ ਇਸ ਕਰਕੇ ਕਹਿੰਦਾ ਬਹੱਤਰ ਦੇ ਤਰ ਤੋਂ ਲੈਣਾ ਤਰ ਅਤਸੇ ਕਰਕੇ, ਬਹ ਵਿਭੂ ਜਾਣੇ ਵਿਆਪਕ ਪਰਮਾਤਮਾ ਵਿੱਚ ਜਿਸ ਦੀ ਅਧਿਕਾਈ ਹੁੰਦੀ ਵਿਸ਼ੇਸ਼ਤਾ ਕਰਕੇ ਬਿਰਤੀ ਲੱਗੀ ਹੈ। ਉਹ ਪਾਠ ਹੁੰਦਾ ਪਟ, ਭਾਵ ਚਤੁਰ ਹੋ ਜਾਂਦਾ ਹੈ। ਸ਼ੰਕਾ ਕੀਤੀ ਕਿ ਜਿਵੇਂ ਦੀਵੇ ਦੇ ਜਗਣ ਨਾਲ ਹਨੇਰਾ ਦੂਰ ਹੋ ਜਾਂਦਾ, ਪਰ ਬੁੱਝ ਜਾਣ ਨਾਲ ਹਨੇਰਾ ਫੇਰ ਆ ਜਾਂਦਾ, ਸੋ ਇਸੇ ਪ੍ਰਕਾਰ ਵਿਹਾਰ ਕਰਨ ਸਮੇਂ ਬ੍ਰਹਮ ਗਿਆਨੀ ਦੀ ਮਾਇਆ ਗਈ ਹੋਈ ਫੇਰ ਆ ਜਾਂਦੀ ਹੋਵੇਗੀ ਜਦੋਂ ਵਿਹਾਰ ਕਰਦਾ। ਬ੍ਰਹਮ ਗਿਆਨੀ ਜਦੋਂ ਕੰਮਾਂ 'ਚ ਫਸਦਾ ਉਦੋਂ ਤਾਂ ਮਾਇਆ ਵੀ ਬਣ ਜਾਂਦਾ। ਹੁਣ ਗਈ ਬੁਨਾਵਨ ਮਾਹੋ, ਕਹਿੰਦੇ ਇਹ ਇੱਕ ਵੱਡਾ ਮਾਹੋ ਅਸਚਰਜ ਹੈ ਕਿ ਬੁਨ ਤੋਂ ਭਾਵ ਹੁੰਦਾ ਜੜ ਤੋਂ ਗਈ ਹੋਈ ਮਾਇਆ ਬ੍ਰਹਮ ਗਿਆਨੀ ਦੇ ਪਾਸ ਫੇਰ ਨਹੀਂ ਆਉਂਦੀ। ਬਸ ਬ੍ਰਹਮ ਗਿਆਨੀ ਜਿਹੜਾ ਹੈ ਉਹ ਇਹ ਨਹੀਂ ਹੁੰਦਾ ਕਿ ਜਿਵੇਂ ਭਾਈ ਗੁਰਮੁਖ ਸੀਗਾ ਉਹਦੇ ਕੋਲ, ਜਿਵੇਂ ਭਾਈ ਭਿਖਾਰੀ ਦੇ ਕੋਲ ਭਾਈ ਗੁਰਮੁਖ ਨੂੰ ਭੇਜਿਆ ਸੀ ਨਾ, ਜਦੋਂ ਉਹਨੇ ਜਾ ਕੇ ਦੇਖਿਆ ਇਹ ਤਾਂ ਕੰਮ ਕਾਰਜ ਹੀ ਕਰਾਈ ਜਾਂਦਾ, ਦੇਖਣ ਨੂੰ ਤਾਂ ਬ੍ਰਹਮ ਗਿਆਨੀ ਹੁਣ ਬੰਦਾ ਹੀ ਹੁੰਦਾ, ਅੰਦਰਲੀ ਵਸਤਾ ਹੁੰਦੀ। ਬ੍ਰਹਮ ਗਿਆਨੀ ਸੰਸਾਰੀ ਕੰਮ ਵੀ ਕਰਦੇ ਹੁੰਦੇ ਨੇ, ਰਾਜਾ ਜਨਕ ਨੇ ਰਾਜ ਵੀ ਕੀਤਾ। ਹੁਣ ਸ਼ੰਕਾ ਕਹਿੰਦੇ ਫਿਰ ਕਿਉਂ ਨਹੀਂ ਮਾਇਆ ਮੁੜ ਕੇ ਆਉਂਦੀ, ਘਰ ਛੋੜਿਆ ਜਾਏ ਜੁਲਾ ਹੋ ਰਹਾ। ਕਹਿੰਦੇ ਲਾਭ ਵਾਲੀ ਜੋ ਸਰੂਪ ਘਰ ਦੀ ਜਾਏ ਜਗ੍ਹਾ ਨਾ, ਉਸ ਵਿੱਚ ਸਥਿਤ ਹੋ ਕੇ ਉਹਨੇ ਮਾਇਆ ਦੇ ਘਰ ਸੰਸਾਰ ਨੂੰ ਛੱਡ ਦਿੱਤਾ, ਇਸ ਕਰਕੇ ਫਿਰ ਮਾਇਆ ਉਹਦੇ ਪਾਸ ਨਹੀਂ ਆਉਂਦੀ। ਫਿਰ ਸੁਣ ਲਓ, ਲਾਭ ਵਾਲੀ ਜੋ ਸਰੂਪ ਰੂਪੀ ਘਰ ਦੀ ਜਗ੍ਹਾ ਹੈ ਨਾ, ਆਪਣੇ ਅੰਦਰ ਹਿਰਦਾ ਸਰੂਪ ਘਰ, ਉਸ ਵਿੱਚ ਸਥਿਤ ਹੋ ਕੇ ਫਿਰ ਜਦੋਂ ਸਥਿਤ ਹੋ ਜਾਂਦਾ ਨਾ, ਉਸਨੇ ਮਾਇਆ ਦੇ ਘਰ ਸੰਸਾਰ ਨੂੰ ਛੱਡ ਦਿੱਤਾ ਬ੍ਰਹਮ ਗਿਆਨੀ ਨੇ, ਉਹ ਹਿਰਦੇ 'ਚ ਟਿਕ ਗਿਆ। ਹੁਣ ਦੇ ਕੋਈ ਮਾਇਆ ਆਉਂਦੀ ਨਹੀਂ ਕਿਉਂਕਿ ਹਿਰਦੇ 'ਚ ਬ੍ਰਹਮ ਬੈਠੇ ਨੇ। ਫਿਰ ਸ਼ੰਕਾ ਕੀਤੀ, ਕਹਿੰਦੇ ਸਰੂਪ ਥਾਂ 'ਤੇ ਰਹਿਣ ਕਰਕੇ ਜਿਹੜਾ ਬ੍ਰਹਮ ਆਨੰਦ ਆ ਕੇ ਪ੍ਰਾਪਤ ਹੁੰਦਾ ਹੈ, ਉਹ ਗਜਾਂ ਕਰਕੇ ਮਿਣਿਆ ਜਾਂਦਾ ਅਤੇ ਤੋਲ ਕਰਕੇ ਤੁਲਿਆ ਜਾਂਦਾ ਕਿ ਨਹੀਂ? ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸੇਰ ਅਢਾਈ। ਕਹਿੰਦੇ ਉਹ ਬ੍ਰਹਮਾਨੰਦ ਪ੍ਰਤੱਖ ਗਜਾਂ ਨਾਲ ਮਿਣਿਆ ਨਹੀਂ ਜਾਂਦਾ ਅਤੇ ਤੱਕੜੀ ਵਿੱਚ ਪਾ ਕੇ ਵੱਟਿਆਂ ਨਾਲ ਤੋਲਿਆ ਵੀ ਨਹੀਂ ਜਾਂਦਾ, ਕਿਉਂਕਿ ਪਾਚਨ ਹੁੰਦਾ ਪੰਜ ਸੇਰ ਅਥਵਾ ਢਾਈ ਸੇਰ, ਪੰਜ ਮਣ ਜਾਂ ਢਾਈ ਮਣ ਹੋਵੇ ਤਾਂ ਤੋਲਿਆ ਵੀ ਜਾਵੇ। ਅਥਵਾ ਕਹਿੰਦੇ ਨੇ ਗਜੀ ਨਾਮ ਉਚਾਰਨੇ ਦਾ ਹੈ ਗਜ, ਇਹ ਬਾਣੀ ਅੰਦਰ ਕਈ ਪ੍ਰਕਾਰ ਦੇ ਅਰਥ ਆਉਂਦੇ ਨੇ, ਜਿਵੇਂ ਗਜ ਆਉਂਦਾ ਨਾ, ਗਜ ਨਾਮ ਗੁਰਸ਼ਬਦੀ ਗੋਬਿੰਦ ਗੱਜਿਆ, ਉਹ ਗਜ ਇੱਥੇ ਹੁਣ ਗਜ ਲੈਣਾ। ਕਹਿੰਦੇ ਉਹ ਸੋ ਗੱਜੀ ਨਾਮ ਉਚਾਰਨੇ ਦਾ ਕਰਨਾ, ਉਚਾਰਨਾ ਨਾਮ ਬਾਣੀ ਦਾ, ਬਾਣੀ ਨਾਮ ਸ਼ਬਦ ਦਾ, ਸ਼ਬਦ ਵਿੱਚੋਂ ਵੇਦ ਦਾ ਗ੍ਰਹਿਣ ਕਰਨਾ। ਕਹਿੰਦੇ ਉਹ ਬ੍ਰਹਮਾਨੰਦ ਵੇਦ ਕਰਕੇ ਵੀ ਕਥਨ ਨਹੀਂ ਕੀਤਾ ਜਾਂਦਾ ਕਿਉਂਕਿ ਕਬੀਰ ਜੀ ਕਹਿ ਰਹੇ ਨੇ, ਅਤੇ ਬੁੱਧੀ ਰੂਪੀ ਤੋਲ ਜਿਹੀ ਤੱਕੜੀ ਵਿੱਚ ਪਾ ਕੇ ਉਹ ਬ੍ਰਹਮਾਨੰਦ ਤੋਲਿਆ ਵੀ ਨਹੀਂ ਜਾਂਦਾ। ਫਿਰ ਉਹ ਪਾਚਨ ਹੁੰਦਾ ਪੰਜਾਂ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ, ਅਤੇ ਸੇਰ ਹੁੰਦਾ ਬਿਰਤੀ ਰੂੜ ਚੇਤਨ ਹੋ ਕੇ ਸਾਰੇ ਸੰਸਾਰ ਨੂੰ ਮਨ ਦੇ ਅੰਦਰੋਂ ਅਭਾਵ ਹੀ ਕਰਦਾ, ਖਤਮ ਹੀ ਕਰ ਦਿੰਦਾ, ਅਤੇ ਸਭ ਦਾ ਅਢਾਈ ਹੁੰਦਾ ਆਸਰਾ ਰੂਪ ਹੈ। ਜਾਉ ਕਰ ਪਾਚਨ ਬੇਗ ਨਾ ਪਾਵੈ ਝਗੜ ਕਰੈ ਕਰ ਹਾਈ। ਕਹਿੰਦੇ ਪੰਡਿਤ ਜੇਕਰ ਤੂੰ ਪੰਜਾਂ ਗਿਆਨ ਇੰਦਰੀਆਂ ਦੇ ਵਿਸ਼ਿਆਂ ਦੇ ਬੇਗ ਹੁੰਦਾ ਪ੍ਰਵਾਹ ਨੂੰ, ਬਹੁਤਾ ਤੇਜ ਵੇਗ ਜਿਵੇਂ ਦਰਿਆ ਦਾ ਹੋਵੇ, ਪ੍ਰਵਾਹ ਨੂੰ ਕਹਿੰਦੇ ਨੇ। ਕਹਿੰਦੇ ਪ੍ਰਵਾਹ ਨੂੰ ਰੋਕਣਾ ਨਹੀਂ ਪਾਵੇਂਗਾ ਤਾਂ ਫਿਰ ਕਾਮ ਕ੍ਰੋਧ ਆਦਿਕ ਵੈਰੀ ਜਿਹੜੇ ਹੈ ਉਹ ਝਗੜਾ ਕਰਕੇ ਤੇਰੇ ਸਰੂਪ ਘਰ ਨੂੰ ਨਾਸ ਕਰ ਦੇਣਗੇ। ਫਿਰ ਪ੍ਰਸ਼ਨ ਕਰਦੇ ਕਹਿੰਦੇ ਉਸ ਪਰਮੇਸ਼ਰ ਦਾ ਪ੍ਰਕਾਸ਼ ਸੂਰਜ ਵਰਗਾ ਹੋਵੇਗਾ। ਉੱਤਰ ਦਿੰਦੇ ਕਹਿੰਦੇ ਦਿਨ ਕੀ, ਕਹਿੰਦੇ ਉਸ ਪਰਮੇਸ਼ਰ ਦੇ ਸਾਹਮਣੇ ਦਿਨ ਦੇ ਸੂਰਜ ਦਾ ਪ੍ਰਕਾਸ਼ ਭਲਾ ਕੀ ਆ। ਐਵੇਂ ਜੇ ਪਰਮੇਸ਼ਰ ਆਪਦਾ ਪ੍ਰਕਾਸ਼ ਹੁਣ ਸਾਰੀ ਦੁਨੀਆਂ ਤੇ ਕਰ ਦੇਵੇ ਨਾ ਤਾਂ ਸੂਰਜ ਤਾਂ ਦਿਖਣਾ ਹੀ ਨਹੀਂ, ਕਿੱਧਰ ਗਿਆ। ਕਿਉਂ ਤੇ ਉੱਥੇ ਤਾਂ ਪਰਮੇਸ਼ਰ ਦਾ ਪ੍ਰਕਾਸ਼ ਕਰੋੜਾਂ ਲਿਸ਼ਕ ਦੀਆਂ ਬਿਜਲੀਆਂ ਵਾਂਗੂ ਹੈ, ਕਰੋੜਾਂ ਸੂਰਜ ਇਸ ਤੋਂ ਵੀ ਕਰੋੜਾਂ ਗੁਣੇ ਵੱਡੇ ਵੱਡੇ ਸੂਰਜਾਂ ਵਾਂਗੂ ਇੰਨਾ ਪ੍ਰਕਾਸ਼ ਆਪਦਾ। ਬੈਠ ਖਸਮ ਕੀ, ਉਹ ਪਰਮਾਤਮਾ ਬੈਠ ਹੁੰਦਾ ਇਸਤਿਤੀ ਦਾ ਖਸਮ ਮਾਲਕ ਹੈ। ਬਰਕਸ ਤੇ ਸਭ ਨੂੰ ਬਰਕਸ ਬਖਸ਼ਣੇ ਵਾਲਾ, ਬਰ ਹੁੰਦਾ ਸ੍ਰਿਸ਼ਟੀ ਨੂੰ, ਕਸ ਹੁੰਦਾ ਤਾੜਨਾ ਵਿੱਚ ਰੱਖਣ ਵਾਲਾ, ਤੇ ਬਾਰ ਨਾਮ ਸ੍ਰੇਸ਼ਟ ਬੋਧ ਕਹਿ ਪਰ ਇਸੇ ਸ੍ਰਿਸ਼ਟੀ ਦਾ ਵਾਚਕ ਗ੍ਰਹਿਣ ਕਰਨਾ ਆਪਾਂ ਨੇ, ਸਾਰੀ ਸ੍ਰਿਸ਼ਟੀ ਦਾ ਮਾਲਕ। ਇਹ ਬੇਲਾ ਕਤ ਆਈ, ਕਹਿੰਦੇ ਇਹ ਜਿਹੜਾ ਬੇਲਾ ਨਾ ਸੰਸਾਰ ਉਸਦੇ ਵਿੱਚ ਕਤ ਆਈ ਕਹਾਂ ਆਉਂਦਾ, ਭਾਵ ਤਿੰਨ ਕਾਲ ਹੀ ਜਗਤ ਉਹਦੇ ਵਿੱਚ ਨਹੀਂ ਹੈ। ਛੂਟੇ ਕੁੰਡੇ ਭੀਗੈ ਪੁਰੀਆਂ ਚਲਿਓ ਜੁਲਾਹੋ ਰੀਸਾਈ। ਪੁਰੀਆਂ ਹੁੰਦਾ ਪੂਰਨ ਪਰਮਾਤਮਾ ਵਿੱਚ ਬਿਰਤੀ ਦੇ ਭਿੱਜ ਜਾਣ ਕਰਕੇ, ਜਿਨ੍ਹਾਂ ਗੁਰਮੁਖਾਂ ਦੀ ਕੁੰਡੇ ਹੁੰਦਾ ਚਿੱਦ ਜੜ ਦੀ ਗੰਢ ਛੁੱਟ ਗਈ, ਉਹ ਮਹਾਤਮਾ ਦੀ ਸੇਵਾ ਕਰਨ ਵਿੱਚ ਜਿਹੜਾ ਮਨੁੱਖ ਚਲਿਆ ਗਿਆ ਉਹਨੂੰ ਵੀ ਲਾਭ ਵਾਲੇ ਪਦ ਦੀ ਰੀਸ ਆਈ ਹੈ। ਛੋਛੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਝਾਈ। ਅਵਿਦਿਆ ਰੂਪੀ ਨਲੀ ਦੇ ਖਾਲੀ ਹੋਣ ਤੇ ਜਗਤ ਰੂਪ ਤੰਤੂ ਨਹੀਂ ਨਿਕਲਦੀਆਂ। ਅਥਵਾ ਕਹਿਣ ਤੋਂ ਪਾਵੇ ਆ ਕਿ ਅੰਤਹਿਕਰਨ ਰੂਪੀ ਨਲੀ ਦੇ ਖਾਲੀ ਹੋ ਜਾਣ ਨਾਲ ਜਿਸ ਦੇ ਅੰਦਰੋਂ ਵਾਸ਼ਨਾ ਰੂਪੀ ਤੰਦਾਂ ਨਹੀਂ ਨਿਕਲਦੀਆਂ, ਉਸ ਨਾ ਤੋਂ ਭਾਵਨਾ ਪੁਰਸ਼ ਦੀ ਬਿਰਤੀ ਤਰ ਤੁਰੀਆ ਪਦ ਵਿੱਚ ਉਰਝਾਈ ਹੁੰਦਾ ਮਿਲ ਗਈ ਹੈ। ਛੋੜ ਪਸਾਰ ਈਹਾ ਰਹੁ ਬਪਰੀ ਕਹੁ ਕਬੀਰ ਸਮਝਾਈ। ਕਹਿੰਦੇ ਇਸ ਲਈ ਇਹ ਪੰਡਿਤ ਜੀ, ਬਪ ਹੁੰਦਾ ਸਰੀਰ ਤੇ ਰੀ ਹੁੰਦੀਆਂ ਇੰਦਰੀਆਂ, ਇਹਨਾਂ ਦੀ ਈਹਾ ਜਿਹੜੀ ਇੱਛਿਆ ਰੂਪ ਪਸਾਰੇ ਨੂੰ ਛੱਡ ਕੇ ਸਾਰਾ ਰੌਲਾ ਮੁਕਾ ਲਓ, ਅੰਤਰਮੁਖ ਬਿਰਤੀ ਕਰ ਲਓ, ਛੱਡੋ ਪਰੇ। ਕਬੀਰ ਜੀ ਕਹਿੰਦੇ ਜਦੋਂ ਇਸ ਪ੍ਰਕਾਰ ਪੰਡਿਤ ਜੀ ਨੂੰ ਸਮਝਾਉਣ ਨੂੰ ਸਮਝ ਆ ਗਈ, ਸੋ ਕਿਆ ਪੜ੍ਹੀਆ ਕਿਆ ਗੁਣੀਆਂ ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰ। ਹੁਣ ਸਮਝ ਆ ਗਈ ਕਿ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ। ਹੁਣ ਅਭੇਦਤਾ ਦਾ ਸ਼ਬਦ ਨਿਰੂਪਣ ਕਰਦੇ ਨੇ, ਪਰਮਾਤਮਾ ਅੰਦਰ ਜਦੋਂ ਜੀਵ ਇਸ਼ ਦੀ ਏਕਤਾ ਹੁੰਦੀ ਹੈ, ਅਭੇਦਤਾ ਹੁੰਦੀ ਹੈ, ਤੂੰ ਤੂੰ ਕਰਤਾ ਤੂੰ ਹੂੰ ਆ ਜਦੋਂ ਹੋ ਗਿਆ, ਵਿੱਚ ਹੀ ਲੀਨ ਹੋ ਗਿਆ, ਮੇਰਾ ਮੁਝ ਮੈਂ ਕਿਛ ਨਹੀਂ ਸਭ ਖਤਮ ਹੋ ਗਿਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ, ਕੰਮ ਖਤਮ ਹੋ ਗਿਆ। ਅਫੁਰ ਸੁੰਨ ਅਵਸਥਾ ਵਿੱਚ ਹੀ ਜੀਵ ਜਾ ਕੇ ਸਮਾ ਜਾਂਦਾ। ਇੱਕ ਜੋਤੀ ਪਰਮਾਤਮਾ ਦੇ ਨਾਲ ਜਿਸ ਮਨੁੱਖ ਦੀ ਇੱਕ ਜੋਤ ਮਿਲ ਗਈ ਹੈ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ, ਉਹ ਕਹਿੰਦੇ ਫੇਰ ਵੱਖਰੀ ਨਹੀਂ ਹੁੰਦੀ, ਕਿੰਬਾ ਅਥਵਾ ਭਾਵ ਨਹੀਂ ਹੁੰਦੀ, ਕਿਉਂਕਿ ਮਹੋਏ ਹੁੰਦਾ ਮੱਤ ਹੋਏ, ਜਾਣੇ ਫਿਰ ਕਦੇ ਹੁੰਦੀ ਹੋਈ ਨਹੀਂ ਵੱਖਰੀ। ਜਦੋਂ ਰੱਬ ਦੇ ਵਿੱਚ ਜਿਵੇਂ ਪਾਣੀ ਦੇ ਵਿੱਚ ਬੂੰਦ ਮਿਲ ਗਈ, ਬਾਲਟੀ ਭਰ ਕੇ ਸਮੁੰਦਰ ਚ ਪਾ ਦਈਏ, ਗਲਾਸ ਪਾ ਦਈਏ, ਫਿਰ ਲੱਭਦਾ ਕਿਤੇ ਵਿੱਚ ਹੀ ਰੂਪ ਹੋ ਜਾਂਦਾ। ਇਸ ਤਰ੍ਹਾਂ ਜੀਵ ਵੀ ਪਰਮਾਤਮਾ ਅੰਦਰ ਜਦੋਂ ਲੀਨ ਹੁੰਦਾ, ਲੱਭਦਾ ਹੀ ਨਹੀਂ ਕਿੱਧਰ ਗਿਆ, ਮੈਂ ਮੇਰੀ ਸਭ ਖਤਮ ਹੀ ਹੋ ਗਈਆਂ, ਤੂੰ ਤੂੰ ਕਰਤਾ ਤੂੰ ਹੂੰ। ਜੇਤ ਘੱਟ ਨਾਮ ਨਾ ਉਪਜੈ ਫੂਟ ਮਰੈ ਜਨ ਸੋਏ। ਜਿਸ ਮਨੁੱਖ ਦੇ ਹਿਰਦੇ ਚ ਵਾਹਿਗੁਰੂ ਦਾ ਨਾਮ ਉਤਪੰਨ ਨਹੀਂ ਹੁੰਦਾ, ਉਹ ਮਨੁੱਖ ਕਹਿੰਦੇ ਫੂਟ ਹੁੰਦਾ, ਦੁਖੀ ਹੋ ਕੇ ਮਰਦਾ। ਮਨੁੱਖ ਨੂੰ ਪਹਿਲਾਂ ਚਾਹੀਦਾ ਕਿ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਕਰੇ, ਜਿਹੜਾ ਨਜ਼ਰ ਨਹੀਂ ਆਉਂਦਾ ਉਹਨੂੰ ਨਿਰਗੁਣ ਕਹਿੰਦੇ ਆ। ਜੇ ਉਹਦੀ ਉਪਾਸ਼ਨਾ ਨਾ ਹੋ ਸਕੇ ਤਾਂ ਸਰਬ ਸ਼ਕਤੀਮਾਨ ਸਰਗੁਣ ਦੀ ਉਪਾਸ਼ਨਾ ਕਰੇ, ਸਰਗੁਣ ਉਹ ਜੋ ਸਾਹਮਣੇ ਨਜ਼ਰ ਆਉਂਦਾ, ਤੇ ਜੇ ਇਹ ਵੀ ਨਾ ਹੋ ਸਕੇ ਤਾਂ ਅਵਤਾਰਾਂ ਦੀ ਉਪਾਸ਼ਨਾ ਕਰੇ, ਨਾਲੇ ਇਸ ਪ੍ਰਕਾਰ ਬੇਨਤੀ ਵੀ ਕਰੇ, ਕਿਉਂਕਿ ਇਹ ਕਬੀਰ ਜੀ ਉਪਦੇਸ਼ ਕਰ ਰਹੇ ਨੇ। ਉਹ ਜੇ ਗੱਲ ਇਹ ਹੁੰਦੀ ਆ ਵੀ ਜੇ ਆਪਾਂ ਦੇਖੀਏ ਨਿਆਣਾ ਇੰਨਾ, ਆਪਾਂ ਤਾਂ ਕੋਸ਼ਿਸ਼ ਕਰਦੇ ਹਾਂ ਡਾਕਟਰ ਬਣ ਜੇ, ਇੰਜੀਨੀਅਰ ਬਣ ਜੇ, ਜਦ ਆਪਾਂ ਨੂੰ ਪਤਾ ਵਿਚਾਰਾ ਇਹ ਤਾਂ ਧੱਕ ਧਕਾ ਕੇ ਨੰਬਰ ਹੀ ਮਸਾਂ 40 ਕੁ ਲਏ ਨੇ, ਕਹਿੰਦੇ ਚੱਲ ਫਿਰ ਇਹ ਛੱਡ ਥੱਲੇ ਆ ਜਾ, ਫਿਰ ਉਹ ਕਹਿੰਦੇ ਇਹ 'ਚ ਵੀ ਨਹੀਂ ਹੋ ਸਕਦਾ, ਕਹਿੰਦੇ ਫਿਰ ਹੋਰ ਥੱਲੇ ਚੱਲ ਕਮਰਸ ਕਰ ਲੈ ਫਿਰ ਤੂੰ, ਕਹਿੰਦੇ ਇਹ ਵੀ ਨਹੀਂ ਇਹ ਕਰ ਸਕਦਾ, ਨੰਬਰ ਹੀ ਬੜੇ ਥੋੜ੍ਹੇ ਆ, ਕਹਿੰਦੇ ਚੱਲ BA ਆਰਟਸ ਕਰ ਲੈ ਫਿਰ, ਠੀਕ ਹੈ ਇਹੀ ਠੀਕ ਹੈ ਤੈਨੂੰ। ਉਹ ਕਬੀਰ ਜੀ ਕਹਿੰਦੇ ਜੇ ਨਿਰਗੁਣ ਦੀ ਤੁਸੀਂ ਨਹੀਂ ਕਰ ਸਕਦੇ, ਜਿਵੇਂ ਅਰਥਾਂ 'ਚ ਧਿਆਨ ਦੇਣਾ, ਇਹ ਨਿਰਗੁਣ ਦੀ ਉਪਾਸ਼ਨਾ ਹੈ, ਮੂਲ ਮੰਤਰ ਬੋਲੀ ਜਾਓ ਅਤੇ ਉਹਦੇ ਅਰਥਾਂ 'ਚ ਧਿਆਨ ਦੇ ਦਿਓ, ਨਹੀਂ ਹੁੰਦੀ ਬਈ, ਨਹੀਂ ਮਨ ਟਿਕਦਾ, ਕਹਿੰਦੇ ਚੱਲ ਫਿਰ ਆ ਸੰਗਤ 'ਚ ਬਹਿ ਜਾ, ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰ ਪ੍ਰਤੱਖ। ਕਹਿੰਦੇ ਮੈਥੋਂ ਤਾਂ ਉਹ ਵੀ ਔਖਾ, ਉਹ ਫੇਰ ਮਹਾਤਮਾ ਇਹੋ ਜਿਹੇ ਜਿਹੜਾ ਬਿਲਕੁਲ ਹੀ ਗਿਆ ਗਵਾਚਿਆ ਜਗਾਸੂ ਹੈ, ਉਹ ਕਹਿੰਦੇ ਚੱਲ ਐਂ ਕਰ, ਤੂੰ ਆਕਾਰ ਦਾ ਪ੍ਰਭਾਵ ਮੰਨੇਗਾ ਸਰੀਰ ਤੇ, ਚੱਲ ਐਂ ਕਰ ਜਾਂ ਕਿਸੇ ਮਹਾਂਪੁਰਖ ਦੇ ਕੋਲ ਬਹਿ ਜਾ ਕੇ ਥੋੜਾ ਡਰ ਤਾਂ ਮੰਨੇਗਾ, ਜਾਂ ਫੋਟੋ ਰੱਖ ਲੈ ਸਾਹਮਣੇ ਗੁਰੂ ਨਾਨਕ ਦੇਵ ਜੀ ਦੀ, ਫੇਰ ਕਹਿੰਦੇ ਨੇ ਜਾ ਕੇ। ਇਹ ਤੀਸਰੀ ਸਟੇਜ ਹੈ ਜਦੋਂ ਨਾ ਹੀ ਲੱਗਦਾ ਹੋਵੇ ਤਾਂ। ਉਹੀ ਚੀਜ਼ ਨੇ ਕਬੀਰ ਜੀ ਨੇ ਉਦੋਂ ਦੱਸਿਆ ਸੰਗਤ ਨੂੰ, ਕਹਿੰਦੇ ਨਿਰਗੁਣ ਦੀ ਉਪਾਸ਼ਨਾ ਕਰੋ, ਇੱਕ ਰਾਮ ਦਾ ਸਰਥਕਾ ਬੇਟਾ, ਇੱਕ ਰਾਮ ਘੱਟ ਘੱਟ ਮੈਂ ਲਿੱਤਾ, ਇੱਕ ਰਾਮ ਕਾ ਸਗਲ ਪਸਾਰਾ, ਇੱਕ ਰਾਮ ਸਭ ਹੁੰਦੇ ਨਿਆਰਾ। ਕਹਿੰਦੇ ਸਭ ਹੁੰਦੇ ਨਿਆਰਾ ਜੋ ਰਾਮ ਹੈ ਉਹਦੀ ਉਪਾਸ਼ਨਾ ਨਿਰਗੁਣ ਦੀ ਕਰੋ। ਕਹਿੰਦੇ ਜੀ ਉਹ ਦੇਖਿਆ ਤਾਂ ਹੈ ਨਹੀਂ ਕਦੇ, ਕਿਵੇਂ ਕਰੀਏ। ਕਬੀਰ ਜੀ ਨੇ ਸੋਚਿਆ ਇੰਨਾ ਵੱਡਾ ਜਗਿਆਸੂ ਨਹੀਂ ਹੈ। ਕਹਿੰਦੇ ਚੱਲ ਫਿਰ ਐਂ ਕਰ, ਆ ਸਾਰੀ ਸ੍ਰਿਸ਼ਟੀ ਵੱਲ ਦੇਖ, ਦੇਖ ਸਾਰੀ ਸ੍ਰਿਸ਼ਟੀ ਹੈ ਕਿ ਨਾ ਰਾਮ ਦੀ ਬਣਾਈ ਹੋਈ, ਤਾਰੇ ਚੰਦਰਮਾ। ਕਹਿੰਦਾ ਜੀ ਮੇਰਾ ਨਹੀਂ ਮਨ ਟਿਕਦਾ। ਕਹਿੰਦੇ ਫਿਰ ਐਂ ਕਰ, ਨਹੀਂ ਟਿਕਦਾ, ਚੱਲ ਤੂੰ ਫਿਰ ਉਦੋਂ ਦੇ ਸਮੇਂ ਚ ਕਬੀਰ ਜੀ ਕਹਿੰਦੇ ਐਂ ਕਰ, ਫਿਰ ਸੰਤਾਂ ਦੀ ਸੰਗਤ ਕਰਿਆ ਕਰ। ਕਹਿੰਦੇ ਜੀ ਔਖਾ ਲੱਗਦਾ ਜੀ ਸੰਤਾਂ ਦੀ, ਮੇਰਾ ਮਨ ਨਹੀਂ ਟਿਕਦਾ। ਫਿਰ ਜਾ ਕੇ ਕਹਿੰਦੇ ਚੰਗਾ ਐਂ ਕਰ, ਫਿਰ ਅਵਤਾਰ ਜੀ ਰਾਮ ਚੰਦਰ ਜੀ ਕ੍ਰਿਸ਼ਨ ਆਦਿਕ, ਕਹਿੰਦੇ ਚੱਲ ਇਹਨਾਂ ਦੀ ਫੋਟੋ ਸਾਹਮਣੇ ਰੱਖ ਲੈ, ਤਾਂ ਕਿ ਤੇਰੇ ਮਨ ਤੇ ਪ੍ਰਭਾਵ ਬਣੇ ਵੀ ਕੋਈ ਸੀਗੇ ਅਵਤਾਰ ਸੀਗੇ, ਭਗਵਾਨ ਆਏ ਸ੍ਰਿਸ਼ਟੀ ਤੇ ਐਂ ਕੀਤਾ, ਉਹਨਾਂ ਦੇ ਗੁਣਾਂ ਨੂੰ ਯਾਦ ਕਰੇ। ਫਿਰ ਉਸ ਰਾਮ ਤੋਂ ਫਿਰ ਦੂਜੇ ਰਾਮ ਤੱਕ ਜਿਹੜਾ ਨਿਰਗੁਣ ਸਰਗੁਣ ਰੂਪ ਵਿੱਚ ਹੈ, ਉਸ ਤੋਂ ਫਿਰ ਨਿਰਗੁਣ ਤੱਕ। ਇਉਂ ਭਗਤੀ ਨੂੰ ਥੱਲਿਓਂ ਸ਼ੁਰੂ ਕਰਕੇ ਉੱਪਰ 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 ਲਿਜਾ ਕੇ ਅਸਲ ਅਖੀਰ ਤੇ ਨਿਰਗੁਣ 'ਚ ਚਲੇ ਜਾਈਦਾ, ਉਹ ਆਪੇ ਹੋ ਜਾਂਦਾ ਹੁੰਦਾ। ਜਦੋਂ ਭਗਤੀ ਕਰਦਿਆਂ ਕਰਦਿਆਂ ਆ ਜਿਹੜਾ ਪਸਾਰਾ ਲਿਖਣੋ ਹੀ ਹਟ ਜਾਂਦਾ, ਆਪੇ ਨਿਰਗੁਣ ਚਲਿਆ ਗਿਆ। ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋ ਹੇ ਰਹਾਉ, ਹੇ ਸੁੰਦਰ ਸਾਂਵਲੇ ਰੰਗ ਵਾਲੇ ਪਰਮਾਤਮਾ, ਮੇਰਾ ਮਨ ਆਪਦੇ ਚਰਨਾਂ 'ਚ ਲੱਗ ਰਿਹਾ, ਆਪ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰੋ। ਕਿਉਂਕਿ ਵੈਸੇ ਰੰਗ ਨਹੀਂ ਹੈ ਕੋਈ ਪਰਮਾਤਮਾ ਦਾ, ਪਰ ਇਹ ਬੰਦੇ ਨੂੰ ਹੁਣ ਸਮਝ ਨਹੀਂ ਲੱਗਦੀ ਕੀ ਕਰੀਏ। ਚੱਕਰ ਚੇਹ ਨਾਲ ਬਰਨ ਜਾਤ ਯਾਰ ਪਾਤ ਨੇ ਹੰਜੇ, ਰੂਪ ਰੰਗ ਯਾਰ ਵੇਖ ਪੇਕੂ ਕਹਿ ਨਾ ਸਕੇ। ਹੁਣ ਹੈ ਤਾਂ ਨਹੀਂ ਹੈ, ਪਰ ਜਿਹੜੇ ਕਈ ਤਾਹਣ ਲਈ ਗੱਲ ਹੀ ਕਰ ਦਿੰਦੇ ਨੇ, ਮਹਾਰਾਜ ਨੂੰ ਕੰਬਲ ਦੀ ਲੋੜ ਨਹੀਂ, ਮਹਾਰਾਜ ਨੂੰ ਠੰਡ ਨਹੀਂ ਲੱਗਦੀ, ਉਹ ਭੁੱਖ ਨਹੀਂ ਲੱਗਦੀ, ਉਹ ਤਾਂ ਸਾਨੂੰ ਵੀ ਪਤਾ ਹੈ ਲੱਗਦੀ। ਬੰਦਾ ਤਾਂ ਦੇਖਣਾ ਚਾਹੀਦਾ ਨਾ ਕਿਹੜਾ ਹੈ, ਉਹ ਤਾਲੇ ਵਿਚਾਰਾ ਨਵਾਂ ਨਵਾਂ ਤਾਂ ਆਇਆ, ਪਹਿਲੇ ਦਿਨ ਹੀ ਨਿਰਗੁਣ ਦੀ ਉਪਾਸ਼ਨਾ, ਸਾਡੇ ਮਿਸ਼ਨਰੀ ਜੀ ਵਾਲੇ ਪਹਿਲੇ ਦਿਨ ਹੀ ਨਿਰਗੁਣ ਦੀ ਉਪਾਸ਼ਨਾ ਕਰਾਉਣ, ਉਹ ਪਹਿਲਾਂ ਇੱਥੇ ਨਹੀਂ ਜਾਈਦਾ ਹੁੰਦਾ, ਪਹਿਲਾਂ ਸ਼ੁਰੂ ਕਰੀਦਾ। ਏ ਫਾਰ ਐਪਲ, ਬੀ ਫਾਰ ਬੋਆਏ ਲਿਖਿਆ, ਨਾਲ ਐਪਲ ਛਾਪਿਆ ਵੀ ਹੁੰਦਾ, ਨਿਆਣੇ ਨੂੰ ਕੀ ਪਤਾ ਹੁੰਦਾ। ਪਹਿਲਾਂ ਹੌਲੀ ਹੌਲੀ ਲਾ ਕੇ ਤਿੰਨ ਲਾਈਨਾਂ ਵਾਲੀ ਕਾਪੀ 'ਤੇ ਏ ਬੀ ਸੀ ਲਿਖਾਉਂਦੇ ਆ, ਫਿਰ ਦੋ ਲਾਈਨਾਂ ਵਾਲੀ 'ਤੇ ਲਿਖਾਉਂਦੇ ਆ, ਫਿਰ ਕੋਰੇ ਕਾਗਜ਼ 'ਤੇ ਲਿਖਾਉਂਦੇ ਆ। ਇਹ ਬਹੁਤ ਬਣਦੇ ਆਪਣੇ ਆਪ 'ਚ, ਪਤਾ ਨਹੀਂ ਪਹਿਲੇ ਦਿਨ ਹੀ ਸਿੱਖਾਂ ਨੇ ਇਹਨਾਂ ਤਾਂ ਚੱਕ ਲੈਣਾ, ਇੱਦਾਂ ਨਹੀਂ ਗੱਲ ਹੁੰਦੀ। ਜਿਹਾ ਜਿਹਾ ਜਗਿਆਸੂ ਹੁੰਦਾ, ਜਿਹੇ ਜਿਹੇ ਦਿਮਾਗ ਹੁੰਦਾ, ਹੁਣ ਮੰਨਦੇ ਵੀ ਤੁਹਾਡੀ ਬਿਰਤੀ ਬਹੁਤ ਉੱਚੀ, ਤੁਸੀਂ ਤਾਂ ਸਾਰੇ ਹੀ ਬ੍ਰਹਮ ਗਿਆਨੀ ਇਕੱਠੇ ਹੋਏ ਵੇ, ਧੰਨ ਹੋ ਤੁਸੀਂ। ਕਹਿੰਦੇ ਜੀ ਕੰਬਲ ਲੋੜ ਨਹੀਂ, ਉਹ ਲੋੜ ਕਰਕੇ ਉਹ ਕਿਸੇ ਬਹਾਨੇ ਸੇਵਾ ਤਾਂ ਲਾਉਣੀ ਇਹਨਾਂ ਨੂੰ, ਇਹ ਤਾਂ ਬਿਲਕੁਲ ਹੀ ਬਹਿ ਜਾਣਗੇ ਇੱਥੇ। ਇੱਕ ਉਹ ਮੈਂ ਹੋਰ ਗ੍ਰੰਥੀ ਸੁਣਿਆ, ਉਹ ਬਾਹਲਾ ਹੀ ਕੱਟੜ ਜਿਹਾ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਰਾਤ ਸੁੱਖ ਆਸਣ ਵੇਲੇ ਤੁਸੀਂ ਪਰੇ ਖੜੇ ਰਿਹਾ ਕਰੋ, ਮਗਰ ਮਗਰ ਕਿਉਂ ਆਉਂਦੇ ਹੋ, ਛੱਡਣ ਦੀ ਕੋਈ ਲੋੜ ਨਹੀਂ। ਸੁੱਖ ਆਸਣ ਵਾਲੇ ਕਮਰੇ 'ਚ ਕੋਈ ਮਹਾਰਾਜ ਨੂੰ ਕਿਹੜਾ ਠੰਡ ਲੱਗਦੀ ਹੈ, ਇਹ ਕੰਬਲ ਦੀ ਕੋਈ ਲੋੜ ਨਹੀਂ, ਕੋਈ ਸਰਾਣਾ ਨਹੀਂ, ਚੌਰ ਦੀ ਕੀ ਲੋੜ ਹੈ। ਉਹ ਇਹੋ ਜਿਹੇ ਚੱਕਰ 'ਚ ਪਾਈ ਹੋਈ ਦੁਨੀਆ, ਉਹ ਇਕੱਲੇ ਨਹੀਂ, ਸਾਰੀ ਦੁਨੀਆ ਉੱਥੇ ਉਦਾਸ ਹੈ। ਇਸ ਕਰਕੇ ਜਿਹੜੇ ਨਵੇਂ ਨਵੇਂ ਹੁੰਦੇ ਨੇ, ਗਿਆਨ ਧੇਲੇ ਦਾ ਵੀ ਨੀਗਾ, ਅੰਦਰ ਬਿਲਕੁਲ ਗਿਆਨ ਨਹੀਂ, ਬਾਹਰ ਦਿਸਿਆ ਚਾਨਣਾ ਦਿਲ ਅੰਧਿਆਰੀ ਰਾਤ, ਇਹ ਤੇ ਬ੍ਰਾਹਮਣਵਾਦੀ ਹੋ ਗਏ ਤੁਸੀਂ ਆਪ ਖੁਦ। ਉਹ ਜਿਹੜੇ ਪੁਰਾਣੇ ਪੰਡਿਤ ਕਰਦੇ ਹੁੰਦੇ ਸੀ ਉੱਪਰੋਂ ਗਿਆਨ ਦੀਆਂ ਗੱਲਾਂ ਤੇ ਵਿੱਚੋਂ ਭਗਤੀ ਦਾ ਨਾਮ ਨਿਸ਼ਾਨ ਤੱਕ ਨਹੀਂ, ਐਡੇ ਕੋਰੇ ਕਰਾਰੇ ਹੈਗੇ ਨੇ, ਬਸ ਉੱਪਰਨੀਆਂ ਉੱਪਰਨੀਆਂ ਸਾਰੀਆਂ ਗੱਲਾਂ ਮਾਰੀ ਜਾਣੀਆਂ ਤੇ ਦੁਨੀਆਂ ਨੂੰ ਗੁੰਮਰਾਹ ਕਰੀ ਜਾਣਾ। ਇਸ ਕਰਕੇ ਹੈ ਕਬੀਰ ਜੀ ਵੀ ਉਹਨਾਂ ਨੂੰ ਸਿੱਧੇ ਰਾਹ ਲਾਉਂਦੇ ਨੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਪ੍ਰਕਾਰ ਫਰਮਾਉਂਦੇ, ਕਬੀਰ ਜੀ ਨੂੰ ਬੇਨਤੀ ਕੀਤੀ, ਕਹਿੰਦੇ ਗੁਰੂ ਕਿਸ ਤਰ੍ਹਾਂ ਦਾ ਹੋਵੇ, ਗ੍ਰਿਸਤੀ ਹੋਵੇ ਕਿ ਸਾਧੂ ਹੋਵੇ। ਉੱਤਰ ਦਿੰਦਿਆਂ, ਸਾਧ ਮਿਲੈ ਸਿੱਧ ਪਾਈ ਹੈ ਕਿ ਇਹੋ ਜੋਗ ਕਿ ਭੋਗ, ਜਿਹਨਾਂ ਸੰਤਾਂ ਦੇ ਮਿਲਣ ਨਾਲ ਸਿੱਧ ਹੁੰਦੀ, ਸਿੱਧ ਪਾਈ ਹੈ, ਮੁਕਤੀ ਦੀ ਪ੍ਰਾਪਤੀ ਹੋ ਜਾਵੇ। ਇਹਨਾਂ ਲੱਛਣਾਂ ਵਾਲੇ ਉਪਦੇਸ਼ਕ ਗੁਰੂ ਭਾਵੇਂ ਸਾਧੂ ਹੋਣ ਭਾਵੇਂ ਗ੍ਰਿਸਤੀ ਹੋਣ, ਕੋਈ ਡਰ ਨਹੀਂ ਹੁੰਦਾ। ਸੋ ਯਾਗ ਬਲਕ ਆਦਿਕ ਸਭ ਗ੍ਰਿਸਤੀ ਗੁਰੂ ਹੋਏ ਨੇ, ਤੇ ਦਸ ਪਾਤਸ਼ਾਹੀ ਵੀ ਗ੍ਰਿਸਤੀ ਗੁਰੂ ਹੋਏ ਨੇ, ਉਹ ਤਾਂ ਆਪਾਂ ਕਹਿ ਰਹੇ। ਯਾਗ ਬਲਕ ਤਾਂ ਪੁਰਾਣੇ ਰਿਸ਼ੀ, ਯਾਗ ਬਲਕ ਉਹ ਹੈ ਮੁਨੀ ਜੀ ਨੇ ਵਾਹਿਗੁਰੂ ਮੰਤਰ ਬਾਰੇ ਸਤਯੁਗ ਵਿੱਚ ਹੀ ਦੱਸਤਾ ਸੀ। ਉਹਨੇ ਕਿਹਾ ਸੀ ਕਿ ਕਲਯੁਗ ਦੇ ਵਿੱਚ ਵਾਹਿਗੁਰੂ ਮੰਤਰ ਹੋਵੇਗਾ, ਤਾਂ ਉਸ ਵਕਤ ਫਿਰ ਸਾਰਿਆਂ ਨੇ ਕਿਹਾ ਫਿਰ ਤੁਸੀਂ ਹੀ ਦੇ ਦਿਓ। ਕਹਿੰਦੇ ਉਹ ਦੇਣ ਦਾ ਅਧਿਕਾਰ ਮੇਰੇ ਕੋਲ ਨਹੀਂ, ਉਹ ਗੁਰੂ ਨਾਨਕ ਦੇਵ ਜੀ ਆ ਕੇ ਦੇਣਗੇ। ਸ਼ੰਕਾ ਕੀਤੀ, ਜਗਿਆਸੂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਗ੍ਰਿਸਤੀ ਹੋਵੇ ਕਿ ਸਾਧੂ ਹੋਵੇ। ਚਲੋ ਸਾਧੂ ਤਾਂ ਤੁਸੀਂ ਦੱਸਤਾ ਵੀ ਅਵਸਥਾ ਵਾਲਾ ਹੋਵੇ, ਭਾਵੇਂ ਗਿਸਤੀ ਹੋਵੇ, ਭਾਵੇਂ ਕੋਈ ਵੀ ਹੋਵੇ। ਉਸ ਵਕਤ ਉੱਤਰ ਦਿੰਦਿਆਂ ਕਹਿਣ ਲੱਗੇ, ਚਾਰ ਸਾਧਨ ਸੰਪੰਨ ਹੋ ਕੇ ਜਿਹੜਾ ਜਗਿਆਸੂ ਗੁਰੂ ਨੂੰ ਮਿਲ ਕੇ ਆਤਮ ਵਸਤੂ ਪ੍ਰਾਪਤ ਕਰ ਸਕਦਾ, ਸਿੱਧ ਦਾ ਮਤਲਬ ਆਤਮ ਵਸਤੂ, ਉਹ ਜਗਿਆਸੂ ਚਾਹੇ ਸਾਧੂ ਹੋਵੇ ਚਾਹੇ ਗ੍ਰਿਸਤੀ ਹੋਵੇ, ਕੋਈ ਡਰ ਨਹੀਂ, ਕਿਉਂਕਿ ਆਪਣਾ ਕਾਰਜ ਸਿੱਧ ਕਰਨ ਦੀ ਲੋੜ ਹੈ, ਭੇਖ ਦੀ ਤਾਂ ਕੋਈ ਲੋੜ ਹੀ ਨਹੀਂ ਹੈ, ਐਵੇਂ ਹੀ ਦਿਖਾਵਾ ਜਾ ਕਰਨਾ। ਸਾਧ ਮਿਲੇ ਸਾਧੂ ਜਿਹਨੇ ਸੰਤੋਖ ਵਸੈ ਗੁਰ ਭਾਏ, ਸ੍ਰੀ ਰਾਗ ਮਹੱਲਾ ਪਹਿਲਾ, ਇਹ ਬਾਹਰ ਟੰਗ ਤੇ ਪਹਿਲੇ ਪਾਤਸ਼ਾਹ ਨੇ ਲਿਖਿਆ। ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਜਿਵੇਂ ਦੁਨੀਆਦਾਰੀ ਇਹ ਸੰਕੇਤ ਹੈ ਕਿ ਪਤੀ ਪਤਨੀ ਕੋਹਾਂ ਦੇ ਮਿਲਾਪ ਤੋਂ ਸੰਤਾਨ ਦੇ ਉਤਪੰਨ ਹੋਣ ਦਾ ਕਾਰਜ ਹੁੰਦਾ ਹੈ, ਇਸੇ ਪ੍ਰਕਾਰ ਗੁਰੂ ਅਤੇ ਸਿੱਖ ਆਪਸ ਵਿੱਚ ਦੋਨੋਂ ਮਿਲਣ ਤਾਂ ਰਾਮ ਨਾਮ ਦੇ ਸੰਯੋਗ ਦਾ ਕਾਰਜ ਉਤਪੰਨ ਹੁੰਦਾ ਹੈ। ਸੋ ਇਸ ਕਰਕੇ ਕਹਿੰਦੇ ਹਨ, ਦੋ ਹੋਠ ਮਿਲਣ ਤਾਂ ਰਾਮ ਦੇ ਨਾਮ ਦਾ ਸੰਯੋਗ ਕਾਰਜ ਉਤਪੰਨ ਹੁੰਦਾ ਹੈ। ਰਾਮ ਰਾ ਕਿਹਾ, ਤੇ ਜੇ ਮੈਂ ਕਹਾਂ ਮ ਕਹਿਣਾ ਤਾਂ ਮੈਨੂੰ ਦੋਨੋਂ ਬੁੱਲ ਜੋੜਨੇ ਹੀ ਪੈਣਗੇ, ਰਾਮ। ਸੋ ਦੋ ਵੈਰਾਗ ਤੇ ਗਿਆਨ ਮਿਲਣ ਤਾਂ ਰਾਮ ਹੈ, ਨਾਮ ਜਿਸਦਾ ਹੈ ਰਾਮ, ਉਹਨੂੰ ਕੀ ਕਹਿੰਦੇ, ਵੈਰਾਗ ਤੇ ਗਿਆਨ ਮਿਲਣ ਤਾਂ ਰਾਮ ਹੈ, ਨਾਮ ਜਿਸਦਾ, ਉਸਦੇ ਨਾਲ ਸੰਯੋਗ ਹੋਣ ਤਾਂ ਕਾਰਜ ਉਤਪੰਨ ਹੁੰਦਾ ਹੈ। ਸੋ ਬੇਨਤੀ ਕੀਤੀ, ਫਿਰ ਗੜਵਾ ਲੈ ਕੇ ਹਾਥੀ ਧੋਂਦਾ ਰਹੇਗਾ। ਉੱਤਰ, ਜੀਵ ਤੇ ਈਸ਼ਵਰ ਇਹਨਾਂ ਦੋਹਾਂ ਦੇ ਮਿਲ ਜਾਣ ਦਾ ਭਾਵ ਅਭੇਦਤਾ ਦਾ ਕਾਰਜ ਉਤਪੰਨ ਹੁੰਦਾ, ਤੇ ਰਾਮ ਹੈ ਨਾਮ ਜਿਸਦਾ, ਉਸ ਨੂੰ ਸਾਰਿਆਂ ਦਾ ਸੰਯੋਗੀ ਨਿਸ਼ਚੈ ਕਰਦਾ ਰਹੇ। ਇਸ ਤਰ੍ਹਾਂ ਜਿਹੜੇ ਪ੍ਰਮਾਣ ਦੇ ਕੇ ਸਮਝਾਏ ਨੇ ਬੜੇ ਢੰਗ ਦੇ ਨਾਲ ਕਿ ਪਤੀ ਪਤਨੀ ਕੋਹਾਂ ਦੇ ਮਿਲਾਪ ਤੋਂ ਸੰਤਾਨ ਦੇ ਉਤਪੰਨ ਹੋਣ ਦਾ ਕਾਰਜ ਹੁੰਦਾ, ਇਸੇ ਪ੍ਰਕਾਰ ਗੁਰੂ ਅਤੇ ਸਿੱਖ ਆਪਸ ਵਿੱਚ ਦੋਨੋਂ ਮਿਲਣ ਕਰਕੇ ਤਾਂ ਰਾਮ ਨਾਮ ਦੇ ਸੰਯੋਗ ਦਾ ਕਾਰਜ ਉਤਪੰਨ ਹੁੰਦਾ, ਦੋ ਹੋਂਠ ਮਿਲਣ ਤਾਂ ਰਾਮ ਅੱਖਰ ਬੋਲਿਆ ਜਾਂਦਾ, ਵਿਰਾਗ ਤੇ ਗਿਆਨ ਮਿਲਣ ਤਾਂ ਰਾਮ ਹੈ ਇਹਨਾਂ ਦਾ ਨਾਮ, ਵਿਰਾਗ ਤੇ ਗਿਆਨ ਜਿੱਥੇ ਇਕੱਠੇ ਹੋ ਜਾਣ। ਤੇ ਇਸ ਕਰਕੇ ਕਹਿੰਦੇ ਨੇ, ਜੀਵ ਤੇ ਈਸ਼ਵਰ ਇਹਨਾਂ ਦੋਹਾਂ ਦੇ ਮਿਲ ਜਾਣ ਦਾ ਭਾਵ ਅਭੇਦਤਾ ਦਾ ਕਾਰਜ ਉਤਪੰਨ ਹੁੰਦਾ, ਜੀਵ ਅਤੇ ਈਸ਼ਵਰ ਇਹਨਾਂ ਨੂੰ ਮਿਲਾਉਣਾ, ਤੇ ਰਾਮ ਹੈ ਨਾਮ ਜਿਸਦਾ, ਉਹਨੂੰ ਸਾਰਿਆਂ ਦਾ ਸੰਯੋਗੀ ਨਿਸ਼ਚੈ ਕਰਦਾ। ਜੀਵ ਤੇ ਈਸ਼ਵਰ ਨੂੰ ਮਿਲਾਉਣ ਦਾ ਸਾਡਾ ਕਿਹੜੀ ਚੀਜ਼ ਹੈ, ਸਲਿਊਸ਼ਨ ਕੀ ਆ, ਰਾਮ। ਅਥਵਾ ਉਦੋਂ ਕਬੀਰ ਜੀ ਨੇ ਕਿਹਾ, ਹੁਣ ਕਹੀਏ ਵਾਹਿਗੁਰੂ। ਇਸ ਪ੍ਰਕਾਰ ਲੋਕ ਜਾਣੈ ਇਹੋ ਗੀਤ ਹੈ, ਇਹੋ ਤਾਂ ਬ੍ਰਹਮ ਵਿਚਾਰ। ਲੋਕ ਤਾਂ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਰਾਮ ਨਾਮ ਦੀ ਬਾਣੀ ਆਮ ਗੀਤਾਂ ਵਾਂਗ ਹੀ ਹੈ, ਪਰ ਜੇ ਵਿਚਾਰ ਕੇ ਵੇਖੀਏ ਤਾਂ ਇਹ ਕੇਵਲ ਇੱਕ ਬ੍ਰਹਮ ਦਾ ਹੀ ਵਿਚਾਰ ਹੈ। ਲੋਕ ਕਹਿੰਦੇ ਇਹ ਗੀਤ ਹੈ, ਜਿਉਂ ਕਾਂਸੀ ਉਪਦੇਸ਼ ਹੋਏ ਮਾਨ ਸਮਰਤੀ ਬਾਰ। ਸ਼ਿਵਾਂ ਦੀ ਕਿਰਪਾ ਕਰਕੇ ਜਿਵੇਂ ਕਾਸ਼ੀਪੁਰੀ ਵਿੱਚ ਮਰਨ ਸਮੇਂ ਮਨੁੱਖ ਨੂੰ ਤਾਰਕਾ ਮੰਤਰ ਦਾ ਉਪਦੇਸ਼ ਹੁੰਦਾ ਹੈ, ਉਸ ਮੰਤਰ ਬਾਤ ਲਿਖਿਆ ਕਿ ਸ਼ਿਵ ਲੋਕ ਵਿੱਚ ਜੀਵ ਪਹੁੰਚ ਜਾਂਦਾ ਉਹ ਨਾਲ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ। ਕਬੀਰ ਜੀ ਕਹਿੰਦੇ ਇਸੇ ਪ੍ਰਕਾਰ ਸ਼ਰਧਾ ਨਾਲ ਕੋਈ ਚਿੱਤ ਲਾ ਕੇ ਵਾਹਿਗੁਰੂ ਰਾਮ ਹਰੀ ਗੋਬਿੰਦ ਹਰੀ ਨਾਮਾਂ ਨੂੰ ਗਾਵੇ ਨਾ, ਚਾਹੇ ਕੋਈ ਕੰਨਾਂ ਦੁਆਰੇ ਉਹਨੂੰ ਸੁਣ ਵੀ ਲਵੇ ਨਾ, ਤਾਂਹੀਓ ਜਦੋਂ ਕੋਈ ਚੜ੍ਹਾਈ ਕਰਦਾ ਉਹਨੂੰ ਸੁਖਮਨੀ ਸਾਹਿਬ ਸੁਣਾਇਆ ਜਾਂਦਾ ਤਾਂ ਭਲਾ ਹੋ ਜਾਵੇ। ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕਬੀਰ ਜੀ ਆਖਦੇ ਹਨ ਕਿ ਇਸ ਗੱਲ ਵਿੱਚ ਕੋਈ ਸੰਸਾ ਨਹੀਂ ਕਿ ਉਹ ਮਨੁੱਖ ਪ੍ਰਾਣਾਂ ਦੇ ਵਿਯੋਗ ਹੋ ਜਾਣ ਤੋਂ ਉਪਰੰਤ ਜ਼ਰੂਰ ਪਰਮਗਤ ਕੇਵਲ ਮੁਕਤੀ ਨੂੰ ਪਾਉਂਦਾ, ਸੰਸਾ ਨਹੀਂ। ਬਾਕੀ ਗੱਲਾਂ 'ਚ ਸੰਸਾ ਹੋ ਸਕਦਾ, ਤਾੜਕਾ ਮੰਤਰ ਸੁਣਿਆ ਗਿਆ ਕਿ ਨਹੀਂ ਗਿਆ, ਪਰ ਇੱਕ ਰਾਮ ਦਾ ਨਾਮ, ਹਰੀ ਗੋਬਿੰਦ ਨਾਮ ਐਸੇ ਨੇ ਜਿਹੜੇ ਪਰਮਾਤ ਸਿੱਧੇ ਪਰਮਾਤਮਾ ਦੇ ਡਾਇਰੈਕਟ ਨਾਮ ਨੇ, ਜਿਹੜੇ ਵਾਹਿਗੁਰੂ ਵਾਹਿਗੁਰੂ ਅੱਲਾ ਖੁਦਾ ਕੋਈ ਵੀ ਕਹਿੰਦਾ, ਗੌਡ ਦਾ ਨਾਮ ਲੈਂਦਾ, ਡਾਇਰੈਕਟ ਜਿਹੜਾ ਪਰਮਾਤਮਾ ਦਾ ਨਾਮ ਹੈ, ਮਰਨ ਲੱਗਿਆਂ ਸੁਣ ਵੀ ਲਵੇ ਜਾਂ ਮੂੰਹ ਨਾਲ ਕਹਿ ਦੇਵੇ ਜਾਂ ਜ਼ਿੰਦਗੀ ਭਰ ਜਪਦਾ ਰਹੇ, ਇਹ 'ਚ ਤਾਂ ਕੋਈ ਸੰਸਾ ਹੀ ਨਹੀਂ, ਵੀ ਤਰਨਾ ਨਹੀਂ ਤਾਂ ਤਾਰ ਹੀ ਦੇਣਾ ਇਹਨੇ। ਗੌੜੀ ਜੇਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰੇ ਓਰੇ। ਨਾਮ ਸਿਮਰਨ ਤੋਂ ਬਿਨਾਂ ਕਹਿੰਦੇ ਨੇ ਹੋਰ ਜਿੰਨੇ ਵੀ ਯਤਨ ਕੀਤੇ ਕਿਸੇ ਨੇ ਅੱਜ ਤੱਕ, ਉਹ ਸਾਰੇ ਸੰਸਾਰ ਸਮੁੰਦਰ ਵਿੱਚ ਡੁੱਬ ਰਹੇ। ਉਹਨਾਂ ਨੇ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਨਹੀਂ ਕੀਤਾ, ਹੋਰ ਹੀ ਯਤਨ ਐਵੇਂ ਸਵਾਹ ਮਾਰ ਲਈ, ਪੁੱਠੇ ਲਟ ਗਏ, ਐਂ ਕਰ ਲਿਆ, ਉਹ ਕਰ ਲਿਆ। ਜਿਨ੍ਹਾਂ ਨੇ ਨਹੀਂ ਰਾਮ ਨਾਮ ਜਪਿਆ ਕਹਿੰਦੇ ਉਹ ਡੁੱਬ ਗਏ। ਕਰਮ ਧਰਮ ਕਰਤੇ ਬਹੁ ਸੰਜਮ ਅੰਗ ਬੁੱਧ ਮਨ ਜਾ ਰਹੇ ਓਰੇ। ਕਈ ਕਰਦੇ ਨੇ ਬਹੁਤੇ ਖਾਣ ਪੀਣ ਦੇ ਵੱਲੋਂ ਸੰਜਮ ਕੀਤਾ, ਮੈਂ ਉਹ ਨਹੀਂ ਖਾਣਾ, ਮੂਲੀ ਨਹੀਂ ਖਾਣੀ, ਮੈਂ ਮਿਰਚ ਨਹੀਂ ਖਾਣੀ, ਮੈਂ ਉਹ ਨਹੀਂ ਖਾਣਾ, ਮੈਂ ਜੁੱਤੀ ਨਹੀਂ ਪਾਉਣੀ। ਕਰੀ ਜਾਓ ਤਾਂ ਪਿਛਲੇ ਜਨਮ ਕਿਸੇ ਦੀ ਜੁੱਤੀ ਚੱਕੀ ਹੁੰਦੀ ਹੈ, ਤਾਂਹੀਓ ਰੱਬ ਜੁੱਤੀ ਨਹੀਂ ਦਿੰਦਾ। ਇਸ ਕਰਕੇ ਇਹ ਜੀਵ ਬਹੁਤ ਹੀ ਕਰਮ ਧਰਮ ਕਰਦੇ ਦਿਖਾਵੇ ਦੇ, ਆਏ ਜੀ ਇਹ ਮਹਾਂਪੁਰਸ਼ ਹੁਣ ਆਹ ਨਹੀਂ ਖਾਂਦੇ, ਪਿਆਜ ਨਹੀਂ ਖਾਂਦੇ, ਹੁਣ ਉਹ ਨਹੀਂ ਖਾਂਦੇ, ਉਹ ਇਹਨਾਂ ਗੱਲਾਂ ਨਾਲ ਨਹੀਂ ਕੁਛ ਹੁੰਦਾ। ਕਬੀਰ ਜੀ ਕਹਿੰਦੇ ਛੱਡੋ ਇਹਨਾਂ ਗੱਲਾਂ ਨੂੰ, ਨਾਮ ਜਪੀਦਾ, ਕਿਉਂਕਿ ਕਰਮ ਜਿਹੜੀ ਕਰਮਾਂ ਦੀ ਹੰਗਤਾਂ ਨੇ ਬੁੱਧੀ ਅਤੇ ਮਨ ਨੂੰ ਸਾੜ ਦਿੱਤਾ। ਬਸ ਮੈਂ ਉਹਨੇ ਤੀਰਥ ਨਹਾ ਲਿਆ, ਮੈਂ ਆਹ ਨਹੀਂ ਖਾਂਦਾ, ਮੈਂ ਇਹ ਨਹੀਂ ਕਰਦਾ, ਇਹ ਤਾਂ ਦੇਖੋ ਜੀ ਸੰਤ ਮਹਾਂਪੁਰਸ਼ ਬੜੀ ਉਹ ਕਰਦੇ ਆ ਜੀ, ਇਹਨਾਂ ਗੱਲਾਂ ਨਾਲ ਕੁਛ ਨਹੀਂ ਹੋਣਾ। ਕਹਿੰਦੇ ਨਾਮ ਜਪਣ ਨਾਲ ਹੋਣਾ ਜੋ ਹੋਣਾ ਹੈ। ਸਾਸ ਗ੍ਰਾਸ ਕੋ ਦਾਤੋ ਠਾਕੁਰ ਸੋ ਕਿਉਂ ਮਨੁ ਵਿਸਾਰਿਓ ਰੇ। ਕਹਿੰਦੇ ਭਾਈ ਸਵਾਸਾਂ ਅਤੇ ਭੋਜਨਾਂ ਦਾ ਦਾਤਾ ਜੋ ਨਿਰੰਕਾਰ ਆ ਉਹਨੂੰ ਤੂੰ ਕਿਉਂ ਮਨ ਚੋਂ ਵਿਸਾਰ ਦਿੱਤਾ। ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲਾ ਹਾਰਿਓ ਰੇ ਰਹਾਓ। ਭਾਈ ਹੀਰਿਆਂ ਤੇ ਲਾਲਾਂ ਵਾਂਗ ਮੋਲਕ ਮਨੁੱਖਾ ਜਨਮੈ, ਤੂੰ ਇਹਨੂੰ ਵਿਸ਼ੇ ਵਿਕਾਰਾਂ ਰੂਪੀ ਕੌਡੀ ਦੇ ਬਦਲੇ ਕਿਉਂ ਗਵਾ ਰਿਹਾ। ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ ਹਿਰਦੈ ਨਾਹੀ ਵਿਚਾਰਿਓ ਰੇ। ਕਹਿੰਦੇ ਭਰਮ ਕਰਕੇ ਪਦਾਰਥਾਂ ਦੇ ਇਕੱਠੇ ਕਰਨ ਦੀ ਤ੍ਰਿਸ਼ਨਾ ਤੇ ਪਦਾਰਥਾਂ ਦੇ ਪੀਣ ਦੀ ਤੇਹ ਲੱਗੀ ਆ ਤੇ ਪਦਾਰਥਾਂ ਦੇ ਖਾਣ ਦੀ ਭੁੱਖ ਲੱਗ ਰਹੀ ਹੈ, ਇਸੇ ਕਰਕੇ ਭਾਈ ਤੂੰ ਬੁਰਾ ਕੁਝ ਵੀ ਹਿਰਦੇ ਚ ਵਿਚਾਰਿਆ ਨਹੀਂ, ਬੁਰਾ ਭਲਾ ਕੀ ਹੈ ਇਹ ਸਾਰੀਆਂ ਗੱਲਾਂ ਦੇਖੀ ਨਹੀਂ, ਕਿ ਚੰਗਾ ਕੀ ਕਰਨਾ ਚਾਹੀਦਾ। ਓਨ ਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ। ਇਹ ਭਾਈ ਤੂੰ ਮਨ ਵਿੱਚ ਗੁਰੂ ਦੇ ਉਸ ਸ਼ਬਦ ਨੂੰ ਉਪਦੇਸ਼ ਨੂੰ ਧਾਰਨ ਹੀ ਨਹੀਂ ਕੀਤਾ, ਇਸੇ ਲਈ ਹੰਕਾਰ ਦੀ ਜਿਹੜੀ ਉਨਮਤ ਮਸਤੀ ਨੇ ਤੇਰੇ ਸ਼ੁਭ ਗੁਣਾਂ ਦੇ ਪੁੰਜ ਨੂੰ ਹਿਰਿਓ ਤੋਂ ਭਾਵ ਚੁਰਾ ਲਿਆ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ ਮਦ ਰਸ ਲੈਤ ਵਿਕਾਰਿਓ ਰੇ। ਇੰਦਰੀਆਂ ਦਾ ਪ੍ਰੇਰਿਆ ਹੋਇਆ ਤੂੰ ਰਸਾਂ ਦੇ ਸਵਾਦਾਂ ਚ ਲੁਭਾਏਮਾਨ ਹੁੰਦਾ ਰਹਿਣਾ ਤੇ ਵਿਕਾਰਾਂ ਦੀ ਉਤਪਤੀ ਕਰਨ ਵਾਲੇ ਮਦ ਆਦਿਕਾਂ ਦੇ ਰਸ ਨੂੰ ਲੈ ਰਿਹਾ, ਕਿਉਂਕਿ ਮਨ ਇੰਦਰੀਆਂ ਦੇ ਰਾਹੀਂ ਸਵਾਦ ਲੈਂਦਾ। ਮਨ ਨੂੰ ਅੰਦਰੋਂ ਕੰਟਰੋਲ ਕਰ ਲਓ, ਇੰਦਰੀਆਂ ਤਾਂ ਵਿਚਾਰੀ ਕੁਛ ਵੀ ਨਹੀਂ ਕਹਿੰਦੀਆਂ। ਕਰਮ ਭਾਗ ਸੰਤਨ ਸੰਗਾਂ ਨੇ ਕਾਸ਼ਟ ਲੋਹੋ ਉਧਾਰਿਓ ਰੇ। ਇਹ ਭਾਈ ਕਰਮਾਂ ਦੇ ਹਿੱਸੇ ਕਰਕੇ ਸੰਤਾਂ ਦਾ ਸੰਗ ਮਿਲਦਾ, ਬਹੁਤ ਚੰਗੇ ਕਰਮ ਹੋਣ ਤਾਂ ਸੰਤ ਮਿਲਦੇ ਨੇ, ਜਾਂ ਪੂਰਵਲੇ ਜਨਮ ਦੇ ਕਰਮ ਹੋਣ ਅਤੇ ਹੁਣ ਦੇ ਜਨਮ ਦੇ ਭਾਗ ਹੋਣ ਤਾਂ ਸੰਤਾਂ ਦਾ ਸੰਗ ਮਿਲਦਾ। ਆ ਜਿਨ੍ਹਾਂ ਦੇ ਮਾੜੇ ਭਾਗ ਨੇ ਉਹ ਤਾਂਹੀਓ ਸੰਤਾਂ ਦੀ ਨਿੰਦਾ ਕਰਦੇ ਨੇ, ਸੰਤਾਂ ਦੇ ਕੋਲ ਨਹੀਂ ਆਉਂਦੇ, ਦੂਰੋਂ ਦੂਰੋਂ ਰੌਲਾ ਪਾਏ, ਤੁਹਾਡੇ ਭਾਗ ਹੀ ਮਾੜੇ ਆ ਵਿਚਾਰਿਆਂ ਦੇ। ਚੰਗੇ ਕਰਮ ਹੋਣ ਤਾਂ ਭਾਗਾਂ ਵਾਲੇ ਸੰਤਾਂ ਦਾ ਸੰਗ ਮਿਲਦਾ। ਈਸ਼ਵਰ ਦੀ ਜਿਹੜੀ ਕਰਮ ਹੁੰਦੀ ਨਾ ਅਨੁਗ੍ਰਹਿ ਵਿਸ਼ੇਸ਼, ਕਹਿੰਦੇ ਅਨੁਗ੍ਰਹਿ ਵੀ ਹੋਵੇ ਆਪਣੇ ਭਾਗ ਵੀ ਚੰਗੇ ਹੋਣ ਤਾਂ ਸੰਤਾਂ ਦਾ ਸੰਗ ਮਿਲਦਾ। ਜਿਵੇਂ ਕਹਿੰਦੇ ਕਾਸ਼ਟ ਹੁੰਦੀ ਲੱਕੜੀ, ਲੱਕੜੀ ਲੋਹੇ ਨੂੰ ਤਾਰ ਦਿੰਦੀ, ਇਸੇ ਤਰ੍ਹਾਂ ਸੰਤਾਂ ਦਾ ਸੰਗ ਜੀਵ ਨੂੰ ਤਾਰ ਦਿੰਦਾ। ਕਹਿੰਦੇ ਜਾਓ ਮੇਰਾ ਉੱਤੇ ਨਾਂ ਲੈ ਦਿਓ ਜਾ ਕੇ, ਜਲਣ ਜੱਟ ਨੇ ਕਿਹਾ ਜਾ ਮੇਰਾ ਨਾਂ ਲੈ ਦੀ, ਬਸ ਲੋੜ ਹੀ ਨਹੀਂ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਧੜਕ ਹੋ ਕੇ ਕਹਿੰਦੇ ਸਾਡਾ ਇੱਕ ਵਾਰ ਨਾਂ ਲੈ ਦਿਓ, ਬੜੀ ਚੱਲਦੀ ਹੁੰਦੀ ਉਹਨਾਂ ਦੀ ਰੱਬ ਦੇ ਪਿਆਰਿਆਂ ਦੀ। ਇਸ ਲਈ ਜੀਵ ਨੂੰ ਚਾਹੀਦਾ ਕਿ ਪਰਮਾਤਮਾ ਅੱਗੇ ਇਸ ਪ੍ਰਕਾਰ ਬੇਨਤੀ ਕਰੇ, ਧਾਵਤ ਜੋਨ ਜਨਮ ਭਰਮ ਥਾਕੇ ਆਪ ਦੁੱਖ ਕਰ ਹਮ ਹਾਰਿਓ ਰੇ। ਇਹ ਨਿਰੰਕਾਰ ਅਸੀਂ ਭਰਮ ਵਿੱਚ ਪਏ ਹੋਏ ਜੂਨੀਆਂ ਦੁਆਰੇ ਜਨਮਾਂ ਵਿੱਚ ਧੌਂਦੇ ਹੋਏ ਥੱਕ ਗਏ ਹਾਂ, ਹੁਣ ਦੁੱਖਾਂ ਨੂੰ ਪਾ ਪਾ ਕੇ ਅਸੀਂ ਮਹਾਰਾਜ ਜੀ ਹਾਰ ਗਏ ਹਾਂ, ਆਪ ਆਪਣੀ ਮਿਹਰ ਕਰੋ ਜੀ। ਕਹਿ ਕਬੀਰ ਗੁਰ ਮਿਲਤ ਮਹਾਰਸ ਪ੍ਰੇਮ ਭਗਤ ਨਿਸਤਾਰਿਓ ਰੇ। ਕਬੀਰ ਜੀ ਫਰਮਾਉਂਦੇ ਨੇ ਜਿਨ੍ਹਾਂ ਨੇ ਗੁਰਾਂ ਨਾਲ ਮਿਲ ਕੇ ਉਸ ਨਾਮ ਰੂਪ ਮਹਾਰਸ ਨੂੰ ਪੀ ਕੇ ਪ੍ਰੇਮਾ ਭਗਤੀ ਕੀਤੀ ਹੈ, ਉਹਨਾਂ ਨੂੰ ਨਿਰੰਕਾਰ ਜੀ ਨੇ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ ਜੀ। ਵਾਹਿਗੁਰੂ 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 ਵਾਹਿ